ਅੰਤੇ ਟੂਟੀਐ ਰਿਖਤੇ ਛੂਟੀਐ ਮਨ ਹਰ ਰਾਜ ਕੂਟੀਐ ਸੰਗ ਸਾਧੂ ਉਲਟੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅੰਨ ਤੇ ਟੂਟੀ ਹੈ। ਭਾਈ ਜੇ ਵਾਹਿਗੁਰੂ ਦੇ ਨਾਲ ਮਿਲਣਾ ਚਾਹੁੰਦੇ ਹਾਂ, ਅੰਨ ਦਾ ਅਰਥ ਹੈ ਫਿਰ ਹੋਰ ਪਾਸੇ ਤੋਂ ਟੁੱਟ ਜਾਣਾ ਚਾਹੀਦਾ। ਇਹਦਾ ਮਤਲਬ ਇਹ ਹੈ ਵੀ ਹੋਰ ਪਾਸੇ ਜੇ ਕਿਧਰੇ ਸਾਡਾ ਪ੍ਰੇਮ ਲੱਗਿਆ ਹੋਇਆ ਹੈ ਤੇ ਉਹਨੂੰ ਛੱਡ ਦੇਣਾ ਚਾਹੀਦਾ। ਜੇ ਰੱਬ ਨੂੰ ਮਿਲਣਾ ਨਾ ਤੇ ਫੇਰ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਬੁੱਲੇ ਨੇ ਆਖਿਆ ਸੀ ਅੰਨ ਤੇ ਟੁੱਟੀ ਹੈ, ਹੋਰ ਪਾਸੇ ਤੋਂ ਸਾਨੂੰ ਟੁੱਟ ਜਾਣਾ ਚਾਹੀਦਾ ਹੈ। ਭਾਵ ਦੁਨਿਆਵੀ ਪ੍ਰੀਤ, ਦੁਨਿਆਵੀ ਮੁਹੱਬਤ, ਦੁਨਿਆਵੀ ਪਿਆਰ ਛੱਡ ਦੇਣਾ ਚਾਹੀਦਾ। ਰਿਖ ਤੇ ਛੁੱਟੀ ਹੈ ਤੇ ਫੇਰ ਰਿਖ ਦਾ ਅਰਥ ਹੈ ਇੰਦਰੀਆਂ ਦੇ ਵਿਸ਼ਿਆਂ ਤੋਂ ਵੀ, ਛੁੱਟੀਆ ਦਾ ਅਰਥ ਹੈ ਮੁਕਤ ਹੋ ਜਾਈਦਾ। ਰਿਖ ਦਾ ਅਰਥ ਇੰਦਰੀਆਂ ਕੀਤਾ ਹੈ ਵੀ ਇੰਦਰੀਆਂ ਦੇ ਵਿਸ਼ਿਆਂ ਤੋਂ ਵੀ ਬੰਦ ਖਲਾਸ ਹੋ ਜਾਈਦਾ। ਅਥਵਾ ਰਿਖ ਦਾ ਅਰਥ ਕੁਛ ਪ੍ਰਾਚੀਨ ਵਿਦਵਾਨਾਂ ਨੇ ਧਰਮਰਾਜ ਵੀ ਕੀਤਾ ਵੀ ਧਰਮਰਾਜ ਦੇ ਭੈ ਤੋਂ ਵੀ, ਧਰਮਰਾਜ ਦੀ ਗ੍ਰਿਫਤ ਤੋਂ ਵੀ ਛੁੱਟ ਜਾਈਦਾ। ਵੀ ਧਰਮਰਾਜ ਨੂੰ ਰਿਖੀ ਕਿਵੇਂ ਆਖਿਆ ਜਾਣ ਲੱਗਾ, ਉਹਦੇ ਬਾਰੇ ਇੱਕ ਪ੍ਰਸੰਗ ਮਹਾਂਪੁਰਖ ਸੁਣਾਉਂਦੇ ਸਨ। ਇਹ ਕੋਈ ਰਿਸ਼ੀ ਸੀ, ਉਹਦੇ ਵਿੱਚ ਬਹੁਤ ਸਹਿਣਸ਼ੀਲਤਾ ਸੀ, ਕਦੇ ਵੀ ਉਹਦੇ ਮਨ ਦੇ ਵਿੱਚ ਕ੍ਰੋਧ ਨਹੀਂ ਸੀ ਆਉਂਦਾ। ਤੇ ਜਦੋਂ ਜਮਰਾਜ ਨੂੰ ਇਸ ਗੱਲ ਦਾ ਪਤਾ ਲੱਗਿਆ, ਉਹ ਕਹਿਣ ਲੱਗਾ ਵੀ ਮੈਂ ਉਸ ਰਿਖੀ ਦੀ ਪਰਖ ਕਰਨੀ ਹੈ, ਭਲਾ ਉਹਦੇ ਮਨ ਦੇ ਵਿੱਚ ਕ੍ਰੋਧ ਆਉਂਦਾ ਕਿ ਨਹੀਂ ਆਉਂਦਾ। ਤੇ ਉਸ ਜਮਰਾਜ ਨੇ ਜਾਂ ਧਰਮਰਾਜ ਨੇ ਕੀ ਕੀਤਾ, ਉਸ ਰਿਸ਼ੀ ਦਾ ਧਾਰਨ ਕਰਕੇ ਤੇ ਰਿਖੀ ਦੀ ਗੈਰ ਹਾਜ਼ਰੀ ਵਿੱਚ ਉਹਦੇ ਘਰ ਉਹਦੇ ਪਰਿਵਾਰ ਕੋਲ ਚਲਿਆ ਗਿਆ, ਉਹਦੇ ਘਰਵਾਲੀ ਕੋਲ ਚਲਿਆ ਗਿਆ। ਮਨੁੱਖ ਦੇ ਲਈ ਸਭ ਤੋਂ ਵੱਡੀ ਗੁੱਸੇ ਵਾਲੀ ਗੱਲ ਇਹੀ ਹੁੰਦੀ ਹੈ ਕਿਸੇ ਦੀ ਗੈਰ ਹਾਜ਼ਰੀ ਦੇ ਵਿੱਚ ਕੋਈ ਮਰਦ ਤੇ ਉਸ ਦੀ ਵਾਈਫ ਕੋਲ ਚਲਿਆ ਜਾਵੇ ਤੇ ਕਹਿੰਦਾ ਵੀ ਤੂੰ ਕਿਉਂ ਗਿਆ। ਇਹ ਗੱਲ ਬਰਦਾਸ਼ਤ ਕਰਨੀ ਬਹੁਤ ਔਖੀ ਹੁੰਦੀ, ਪਰ ਹੁਣ ਉਸ ਜਮਰਾਜ ਨੇ ਰਿਖੀ ਦਾ ਰੂਪ ਧਾਰਨ ਕਰਕੇ ਉਹਦੀ ਗੈਰ ਹਾਜ਼ਰੀ ਵਿੱਚ ਜਦੋਂ ਉਹਦੇ ਕੋਲੇ ਗਿਆ, ਪਰ ਉਸ ਰਿਖੀ ਨੇ ਫਿਰ ਵੀ ਆਪਣਾ ਜਿਹੜਾ ਸਹਿਣਸ਼ੀਲਤਾ ਵਾਲਾ ਸੁਭਾਅ ਨਹੀਂ ਛੱਡਿਆ। ਤੇ ਉਸ ਵੇਲੇ ਜਮਰਾਜ ਨੂੰ ਉਹਨੇ ਆਖਿਆ ਆਓ ਰਿਖੀ ਜੀ, ਕਿਉਂਕਿ ਬਾਣਾ ਹੁਣ ਰਿਖੀ ਵਾਲਾ ਧਾਰਿਆ ਸੀ। ਤੇ ਉਹ ਰਿਖੀ ਅੱਗੋਂ ਕਹਿਣ ਲੱਗਾ ਆਓ ਰਿਖੀ ਜੀ। ਤੇ ਉਸ ਵੇਲੇ ਜਮਰਾਜ ਉਹਦੇ ਪੈਰੀ ਪੈ ਗਿਆ, ਕਹਿਣ ਲੱਗਾ ਵੀ ਮੈਂ ਤੇਰੀ ਪਰਖ ਕਰਨ ਵਾਸਤੇ ਆਇਆ ਸੀ। ਮੈਂ ਸੁਣਿਆ ਸੀ ਤੇਰਾ ਸੁਭਾਅ ਬਹੁਤ ਸ਼ਾਂਤ ਹੈ, ਬਹੁਤ ਸਹਿਣਸ਼ੀਲਤਾ ਵਾਲਾ ਹੈ, ਤੇ ਪਰ ਜਿਸ ਬੰਦੇ ਨੂੰ ਵੀ ਇਸ ਗੱਲ ਤੋਂ ਵੀ ਗੁੱਸਾ ਨਹੀਂ ਆਉਂਦਾ, ਇਹਦਾ ਮਤਲਬ ਉਸਨੇ ਗੁੱਸੇ ਨੂੰ ਜਿੱਤ ਲਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਹੋਰ ਪਾਸੇ ਤੋਂ ਟੁੱਟ ਜਾਣਾ ਚਾਹੀਦਾ, ਹੋਰ ਪਾਸਿਓਂ ਪਿਆਰ ਛੱਡ ਦੇਣਾ ਚਾਹੀਦਾ, ਤੇ ਫਿਰ ਰਿਖ ਤੇ ਛੁੱਟੀ ਹੈ, ਤੇ ਫਿਰ ਜਮਰਾਜ ਤੋਂ ਵੀ, ਧਰਮਰਾਜ ਦੇ ਲਿਖੇ ਤੋਂ ਵੀ ਮੁਕਤ ਹੋ ਜਾਈਦਾ। ਤੇ ਤੀਸਰਾ ਰਿਖ ਦਾ ਅਰਥ ਨਵੇਂ ਵਿਦਵਾਨਾਂ ਨੇ ਰਿਖ ਦਾ ਅਰਥ ਕੀਤਾ ਆਵਾਗਮਨ। ਰਿਖ ਦਾ ਅਰਥ ਹੈ ਵੀ ਜਿਹੜਾ ਆਵਾਗਮਨ ਤੋਂ ਵੀ ਛੁੱਟ ਜਾਈਦਾ ਹੈ। ਮਨ ਹਰ ਰਸ ਘੂਟੀਐ, ਸਤਿਗੁਰੂ ਕਹਿੰਦੇ ਨੇ ਹੇ ਮਨ, ਤੇ ਵਾਹਿਗੁਰੂ ਦੇ ਨਾਮ ਰਸ ਨੂੰ ਘੂਟੀਐ ਦਾ ਅਰਥ ਬਈ ਘੁੱਟਾਂ ਭਰ ਭਰ ਕੇ ਪੀਣਾ ਚਾਹੀਦਾ। ਜਿਵੇਂ ਆਪਾਂ ਕਿਸੇ ਜੂਸ ਨੂੰ, ਕਿਸੇ ਮਿੱਠੇ ਸ਼ਰਬਤ ਨੂੰ ਘੁੱਟਾਂ ਭਰ ਭਰ ਕੇ ਪੀਨੇ ਹਾਂ, ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਘੂਟੀਐ ਘੁੱਟਾਂ ਭਰ ਭਰ ਕੇ ਪੀਣਾ ਚਾਹੀਦਾ। ਤੇ ਸੰਗ ਸਾਧੂ ਉਲਟੀਐ, ਤੇ ਮਹਾਂਪੁਰਖਾਂ ਦੀ ਸੰਗਤ ਕਰਕੇ ਤੇ ਆਪਣੇ ਜੀਵਨ ਨੂੰ ਉਲਟਾਉਣਾ ਚਾਹੀਦਾ ਹੈ, ਆਪਣੀ ਬਿਰਤੀ ਨੂੰ ਉਲਟਾਉਣਾ ਚਾਹੀਦਾ ਹੈ। ਭਾਵ ਸੰਸਾਰਾਕਾਰ ਤੋਂ ਬ੍ਰਹਮਾਕਾਰ ਆਪਣੀ ਬਿਰਤੀ ਨੂੰ ਕਰਨਾ ਚਾਹੀਦਾ ਹੈ, ਤੇ ਅਨਾਤਮਾਕਾਰ ਤੋਂ ਆਤਮਾਕਾਰ ਆਪਣੀ ਬਿਰਤੀ ਨੂੰ ਉਲਟਾ ਕੇ ਕਰਨਾ ਚਾਹੀਦਾ ਹੈ।
ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੁਣ ਸਾਡੀ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ, ਹਾਂ ਨਿਰੋਲ ਚਰਨਾਂ ਦੇ ਨਾਲ ਹੀ ਪ੍ਰੀਤੀ ਲੱਗੀ ਹੋਈ ਹੈ। ਅਨ ਨਾਹੀ ਨਾਹੀ ਰੇ, ਹੇ ਭਾਈ ਹੁਣ ਉਸ ਵਾਹਿਗੁਰੂ ਦੇ ਚਰਨਾਂ ਤੋਂ ਬਿਨਾਂ ਹੋਰ ਨਾ ਸਾਨੂੰ ਪਹਿਲਾਂ ਹੀ ਕੁਛ ਚੰਗਾ ਲੱਗਦਾ ਸੀ ਤੇ ਨਾ ਹੀ ਹੁਣ ਕੁਛ ਚੰਗਾ ਲੱਗਦਾ ਤੇ ਨਾ ਹੀ ਅੱਗੇ ਲਈ ਕੁਛ ਚੰਗਾ ਲੱਗੇਗਾ। ਨਾਨਕ ਪ੍ਰੀਤ ਚਰਨ ਚਰਨ ਹੈ, ਸਾਡੀ ਤਾਂ ਪ੍ਰੀਤੀ ਉਸ ਵਾਹਿਗੁਰੂ ਦੇ ਚਰਨਾਂ ਹੀ ਚਰਨਾਂ ਦੇ ਨਾਲ ਹੈ, ਨਾਮ ਰੂਪੀ ਚਰਨਾਂ ਦੇ ਨਾਲ ਹੈ। ਕਬੀਰ ਚਰਨ ਕਮਲ ਕੀ ਮੌਜ ਕੋ ਕਹੁ ਕੈਸੇ ਉਨਮਾਨ, ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਮਾਈ ਚਰਨ ਗੁਰ ਮੀਠੇ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਸਾਡੀ ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਹੀ ਐਸੀ ਪ੍ਰੀਤੀ ਬਣ ਗਈ ਹੈ, ਹੁਣ ਉਸ ਤੋਂ ਬਿਨਾਂ ਹੋਰ ਕੁਛ ਸਾਨੂੰ ਨਾ ਪਹਿਲਾਂ ਤੇ ਨਾ ਹੁਣ ਨਾ ਕਦੀ ਫੇਰ ਕੁਛ ਹੋਰ ਚੰਗਾ ਲੱਗੇਗਾ।
ਰਾਗ ਬਿਲਾਵਲ ਮਹੱਲਾ ਨਾਵਾਂ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੁਖ ਹਰਤਾ ਹਰ ਨਾਮ ਪਛਾਨੋ ਅਜਾ ਮਲਗਨ ਕਾ ਜੈ ਸਿਮਰਤ ਮੁਕਤ ਪਏ ਜੀ ਜਾਨੋ ਰਹਾਉ।
ਲਓ ਹੁਣ ਅੱਗੇ ਨੌਵੀਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਆਰੰਭ ਹੋ ਰਹੀ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਿਲਾਵਲ ਰਾਗ ਦੇ ਅੰਦਰ ਤਿੰਨ ਸ਼ਬਦ ਉਚਾਰਨ ਕੀਤੇ ਹਨ। ਦੋ ਪਦੇ ਦੋ ਦੋ ਪੌੜੀਆਂ ਵਾਲੇ ਇਹ ਸ਼ਬਦ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਪਵਿੱਤਰ ਸ਼ਬਦ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਮਹਿਮਾ ਉਚਾਰਨ ਕੀਤੀ ਹੈ। ਦੁੱਖ ਹਰਤਾ ਹਰ ਨਾਮ ਪਛਾਨੋ, ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਸਤਿਗੁਰੂ ਕਹਿੰਦੇ ਹਨ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ, ਇਸ ਗੱਲ ਦੀ ਪਛਾਣ ਕਰ ਲਓ। ਵੇਖੋ ਅਜਾ ਮਲ ਗਨਕਾ ਜਿਹ ਸਿਮਰਤ, ਜਿਸ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਿਆਂ ਹੋਇਆਂ ਅਜਾ ਮਲ ਰਾਜ ਪੰਡਤ ਤੇ ਗਨਕਾ ਜੋ ਵਿਸ਼ਵਾ ਦੀ ਸੰਗਤ ਕਰਕੇ ਤਾਰੂ ਪ੍ਰਿਸ਼ਟ ਹੋ ਗਿਆ। ਅਜਾਮਲ ਤੇ ਗਨਕਾ ਦੋਵੇਂ ਹੀ ਪਤੀ ਪਤਨੀ ਬਣ ਗਏ ਸਨ, ਵਿਆਹ ਕਰਵਾ ਲਿਆ ਸੀ। ਅਜਾਮਲ ਗਨਕਾ ਜਿਹੇ ਸਿਮਰਤ, ਸਤਿਗੁਰੂ ਕਹਿੰਦੇ ਨੇ ਅਜਾਮਲ ਤੇ ਗਨਕਾ ਵਿਸ਼ਵਾ ਜਿਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆ ਮੁਕਤ ਪਏ ਜੀ ਜਾਨੋ, ਉਹ ਵੀ ਮੁਕਤ ਹੋ ਗਏ। ਇਸ ਗੱਲ ਨੂੰ ਆਪਣੇ ਮਨ ਵਿੱਚ ਜਾਣੋ ਵੀ ਵੇਖ ਲੋ ਵਾਹਿਗੁਰੂ ਦਾ ਨਾਮ ਕਿੰਨਾ ਮਹਾਨ ਹੈ, ਜਿਸ ਨੇ ਏਡੇ ਵੱਡੇ ਵੱਡੇ ਪਾਪੀਆਂ ਦਾ ਵੀ ਉਧਾਰ ਕਰ ਦਿੱਤਾ। ਅਜਾ ਮਲ ਤੇ ਗਨਕਾ ਵਰਗੇ ਵੀ ਤਰ ਗਏ, ਤੇ ਗਨਕਾ ਦਾ ਅਰਥ ਹੈ ਵਿਸ਼ਵਾ। ਗੁਰਬਾਣੀ ਵਿੱਚ ਤਿੰਨ ਗਨਕਾ ਦਾ ਜ਼ਿਕਰ ਆਉਂਦਾ ਹੈ। ਇੱਕ ਤਾਂ ਅਜਾ ਮਲ ਦੀ ਜਿਹੜੀ ਸਾਥਣ ਸੀ ਅਜਾ ਮਲ ਤੇ ਵਿਸ਼ਵਾ, ਇਹਨਾਂ ਦੀ ਗੱਲ ਆਉਂਦੀ ਹੈ। ਦੂਸਰੀ ਇੱਕ ਉਹ ਵੀ ਵਿਸ਼ਵਾ ਸੀ ਜਿਹਦੇ ਘਰ ਮਹਾਂਪੁਰਖ ਗਏ, ਇੱਕ ਤੋਤਾ ਦਿੱਤਾ ਸੀ, ਉਸ ਤੋਤੇ ਨੂੰ ਰਾਮ ਰਾਮ ਪੜਾਉਂਦੀ ਉਹ ਵੀ ਤਰ ਗਈ ਸੀ, ਗਨਕਾ ਉਧਰੀ ਹਰ ਕਹਿ ਤੋਤ। ਤੀਸਰੀ ਵਿਸ਼ਵਾ ਸੀ ਇੱਕ ਜਨਕ ਰਾਜੇ ਦੀ ਸਭਾ ਦੇ ਵਿੱਚ, ਉਸਦਾ ਨਾਮ ਪਿੰਗਲਾ ਲਿਖਿਆ ਹੈ, ਅਜਾ ਮਲ ਪਿੰਗਲਾ ਪਿੰਗਲਾ ਲੋਭਤ ਕੁੰਚਰ, ਉਹ ਪਿੰਗਲਾ ਦਾ ਵੀ ਨਾਮ ਬਾਣੀ ਵਿੱਚ ਆਇਆ ਹੈ। ਉਹ ਪਿੰਗਲਾ ਔਰ ਉਹ ਜਨਕ ਰਾਜੇ ਦੀ ਸਭਾ ਦੇ ਵਿੱਚ ਇੱਕ ਵਿਸ਼ਵਾ ਸੀ, ਤੇ ਜਦੋਂ ਜਨਕ ਰਾਜਾ ਰਿਸ਼ੀਆਂ ਮੁਨੀਆਂ ਨੂੰ ਬੁਲਾ ਕੇ ਤੇ ਕਦੇ ਕਦੇ ਵਾਹਿਗੁਰੂ ਦੇ ਨਾਮ ਦੀ ਪ੍ਰੇਮ ਦੀ ਚਰਚਾ ਕਰਦਾ, ਉਹ ਵੀ ਉਸ ਨੂੰ ਸੁਣਦੀ, ਤੇ ਅਖੀਰ ਉਸਨੇ ਵੀ ਆਪਣਾ ਪੇਸ਼ਾ ਛੱਡ ਕੇ ਵਾਹਿਗੁਰੂ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ, ਤੇ ਉਹਦਾ ਵੀ ਕਲਿਆਣ ਹੋ ਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਵੇਖ ਲੋ ਜਿਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆ ਅਜਾ ਮਲ ਵਰਗੇ ਤੇ ਗਨਕਾ ਵਰਗੇ ਇਹ ਵੀ ਮੁਕਤ ਹੋ ਗਏ। ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਦਿਲ ਵਿੱਚ ਜਾਣ ਲਓ।
ਗਜ ਕੀ ਤਰਾਸ ਮਿਟੀ ਛਿਨਹੂ ਮੈਂ ਜਬ ਹੀ ਰਾਮ ਬਖਾਨੋ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਹੋਰ ਪੁਰਾਣੀਆਂ ਉਦਾਹਰਣਾਂ ਦਿੰਦੇ ਹਨ, ਮਹਿਮਾ ਨਾਮ ਦੀ ਹੀ ਹੈ। ਕਈ ਲੋਕ ਇਹ ਵੀ ਕਹਿੰਦੇ ਨੇ ਬਈ ਦੇਖੋ ਜੀ ਜਿਹੜੇ ਪਿੰਡਰਾਂ ਵਾਲੇ ਨੇ ਤੇ ਹਿੰਦੂ ਮਤ ਦੀ ਕਥਾ ਕਰਦੇ ਨੇ, ਬਈ ਜਦੋਂ ਹੁਣ ਗੁਰਬਾਣੀ ਵਿੱਚ ਉਦਾਹਰਣਾਂ ਦਿੱਤੀਆਂ ਗਈਆਂ ਹਨ ਉਹਨਾਂ ਦੇ ਬਾਰੇ ਕੁਝ ਨਾ ਕੁਝ ਤੇ ਦੱਸਣਾ ਹੀ ਪਵੇਗਾ। ਇਸ ਲਈ ਜੇ ਕੋਈ ਹਿੰਦੂ ਧਰਮ ਦੀ ਸਾਖੀ ਸੁਣਾ ਦਿੱਤੀ ਜਾਵੇ ਇਹਦਾ ਮਤਲਬ ਇਹ ਨਹੀਂ ਹੋ ਜਾਂਦਾ ਵੀ ਇਹ ਕੋਈ ਹਿੰਦੂ ਮਤ ਦਾ ਪ੍ਰਚਾਰ ਹੈ। ਸਿੱਖ ਧਰਮ ਇੱਕ ਐਸਾ ਧਰਮ ਹੈ ਜਿਸਨੇ ਸਾਰੇ ਧਰਮਾਂ ਦੇ ਗੁਣਾਂ ਨੂੰ ਆਪਣੇ ਵਿੱਚ ਸਮੋਇਆ ਹੋਇਆ। ਚੰਗੇ ਗੁਣ ਕਿਸੇ ਤੋਂ ਗ੍ਰਹਿਣ ਕਰ ਲੈਣੇ ਕੋਈ ਹਰਜ ਨਹੀਂ ਹੁੰਦਾ। ਠੀਕ ਹੈ, ਪਖੰਡ ਦਾ ਖੰਡਨ ਜ਼ਰੂਰ ਹੈ ਗੁਰਬਾਣੀ ਦੇ ਵਿੱਚ। ਪਖੰਡ ਦਾ ਖੰਡਨ ਹੈ, ਕਿਸੇ ਵੀ ਧਰਮ ਦੇ ਚੰਗੇ ਗੁਣਾਂ ਨੂੰ ਗ੍ਰਹਿਣ ਕਰਨਾ ਕੋਈ ਮਾੜੀ ਗੱਲ ਨਹੀਂ। ਜੇ ਐਸਾ ਹੁੰਦਾ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਰਹੇ ਸਨ ਤਾਂ ਉਸ ਵੇਲੇ ਹੋਰ ਫਿਰ ਭਗਤਾਂ ਦੀ ਬਾਣੀ ਵਿੱਚ ਕਿਉਂ ਲਿਖਵਾਉਂਦੇ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀ ਹਿੰਦੂ ਕੀ ਮੁਸਲਿਮ ਭਗਤਾਂ ਦੀ ਬਾਣੀ ਨੂੰ ਵੀ ਆਪਣੀ ਬਾਣੀ ਵਿੱਚ ਬਰਾਬਰ ਦਾ ਸਨਮਾਨ ਤੇ ਸਥਾਨ ਬਖਸ਼ਿਸ਼ ਕੀਤਾ ਹੈ। ਇਹਦਾ ਮਤਲਬ ਸਿੱਖ ਧਰਮ ਸਾਰਿਆਂ ਦਾ ਮਾਨ ਸਨਮਾਨ ਕਰਦਾ। ਇਸ ਲਈ ਐਵੇਂ ਛੋਟੀ ਜਿਹੀ ਗੱਲ ਤੋਂ ਰਾਈ ਦਾ ਪਹਾੜ ਬਣਾ ਲੈਣਾ ਇਹ ਕੋਈ ਚੰਗੀ ਗੱਲ ਨਹੀਂ ਹੁੰਦੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਆਪ ਬਾਣੀ ਵਿੱਚ ਉਦਾਹਰਣ ਦਿੰਦੇ ਹਨ। ਗਜਕੀ ਤਰਾਸ ਮਿੱਟੀ ਛਿਨਹੂ ਮੈਂ, ਦੱਸਦੇ ਨੇ ਇੱਕ ਹਾਥੀ ਸੀ ਔਰ ਉਹ ਹਰੀਹਰ ਖੇਤਰ ਤੇ ਗੰਗਾ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਪ੍ਰਵੇਸ਼ ਹੋਇਆ। ਇੱਕ ਤੰਦੂਏ ਨੇ ਉਸ ਨੂੰ ਪਕੜ ਲਿਆ ਤੇ ਤੰਦੂਆ ਉਸ ਨੂੰ ਡੂੰਘੇ ਪਾਣੀ ਦੇ ਵਿੱਚ ਖਿੱਚ ਕੇ ਲਈ ਜਾ ਰਿਹਾ ਸੀ ਤਾਂ ਉਸ ਵੇਲੇ ਹਾਥੀ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਹੇ ਵਾਹਿਗੁਰੂ ਹੇ ਰਾਮ ਮੇਰੀ ਰੱਖਿਆ ਕਰੋ। ਇਹ ਇੱਕ ਹਿੰਦੂ ਮਤ ਦੀ ਸਾਖੀ ਹੈ ਤੇ ਗੁਰੂ ਮਹਾਰਾਜ ਨੇ ਉਦਾਹਰਣ ਵਜੋਂ ਵਰਤੀ ਹੈ। ਮਹਿਮਾ ਨਾਮ ਦੀ ਹੈ, ਗਜ ਕੀ ਤਰਾਸ ਮਿੱਟੀ ਛਿਨਹੁ ਮੈਂ ਜਬ ਹੀ ਰਾਮ ਬਖਾਨੂ। ਵੇਖ ਲੋ ਉਸ ਹਾਥੀ ਨੇ, ਐਰਾਪਤ ਹਾਥੀ ਨੇ ਜਦੋਂ ਉਸ ਨੂੰ ਤੰਦੂਆ ਖਿੱਚੀ ਲਿਜਾ ਰਿਹਾ ਸੀ, ਮੌਤ ਦੇ ਮੂੰਹ ਦੇ ਵਿੱਚ ਪਿਆ ਹੋਇਆ ਸੀ, ਉਹਨੇ ਉਸ ਵੇਲੇ ਕੋਈ ਗੰਗਾ ਦੇ ਵਿੱਚ ਕਮਲ ਦਾ ਫੁੱਲ ਰੁੜਿਆ ਆਉਂਦਾ ਸੀ ਉਹਨੂੰ ਸੁਣ ਵਿੱਚ ਫੜ ਕੇ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਹੇ ਵਾਹਿਗੁਰੂ ਹੇ ਰਾਮ ਮੇਰੀ ਰੱਖਿਆ ਕਰੋ, ਜਬ ਹੀ ਰਾਮ ਬਖਾਨੋ। ਜਦੋਂ ਉਸਨੇ ਆਪਣੇ ਮੂੰਹੋਂ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ ਤੇ ਉਸੇ ਵੇਲੇ ਉਸ ਹਾਥੀ ਦੀ ਜਿਹੜੀ ਤਰਾਸ ਡਰ ਪੈ ਦੀ ਹਾਲਤ ਸੀ ਉਹ ਕਸ਼ਨ ਦੇ ਵਿੱਚ ਹੀ ਨਾਸ ਹੋ ਗਈ। ਸਾਖੀਕਾਰ ਲਿਖਦਾ ਹੈ, ਜਦੋਂ ਹਾਥੀ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਤਾਂ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਆ ਕੇ ਸੁਦਰਸ਼ਨ ਚੱਕਰ ਦੇ ਨਾਲ ਤੰਦੂਏ ਦੀਆਂ ਤਾਰਾਂ ਕੱਟ ਦਿੱਤੀਆਂ ਤੇ ਉਸ ਹਾਥੀ ਨੂੰ ਮਰਨ ਤੋਂ ਬਚਾ ਲਿਆ ਸੀ। ਵੇਖ ਲੋ ਇਹ ਵੀ ਤੇ ਨਾਮ ਦੀ ਮਹਿਮਾ ਹੈ ਨਾ। ਉਸ ਹਾਥੀ ਨੇ ਵਾਹਿਗੁਰੂ ਦਾ ਨਾਮ ਹੀ ਤੇ ਜਪਿਆ ਸੀ, ਉਸ ਨਾਮ ਦਾ ਸਦਕਾ ਉਸ ਹਾਥੀ ਦੀ ਜਿਹੜੀ ਪੀੜਾ ਸੀ ਉਹਦੀ ਮੌਤ ਦੇ ਪੈ ਦੀ ਪੀੜਾ ਸੀ ਉਹ ਸਾਰੀ ਛਿੰਦੇ ਵਿੱਚ ਹੀ ਨਾਸ ਹੋ ਗਈ।
ਨਾਰਦ ਕਹਿਤ ਸੁਨਤ ਧਰੂਵ ਬਾਰਕ ਭਜਨ ਮਾਏ ਲਪਟਾਨੋ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ, ਦੇਖ ਲੋ ਨਾਰਦ ਮੁਨੀ ਦੇ ਕਹਿੰਦਿਆਂ ਤੇ ਜਿਹੜਾ ਧਰੂਵ ਭਗਤ ਸੀ ਸੁਣਦਿਆਂ ਸਾਰ, ਧਰੂਵ ਭਗਤ 5 ਸਾਲ ਦਾ ਬੱਚਾ ਸੀ, 5 ਬਰਖੋ ਨਾ ਧਰੂਵ ਬਾਰਕ ਭਜਨ ਮਾਹੇ ਲਪਟਾਨੋ, ਵਾਹਿਗੁਰੂ ਦੇ ਭਜਨ ਦੇ ਵਿੱਚ ਖਚਤ ਹੋ ਗਿਆ, ਭਜਨ ਦੇ ਵਿੱਚ ਮਗਨ ਹੋ ਗਿਆ। ਐਸਾ ਮਗਨ ਹੋਇਆ ਬਸ ਉਹਦੀ ਐਸੀ ਤਾਰ ਜੁੜੀ ਫਿਰ ਉਹ ਕਦੇ ਲਿਵ ਟੁੱਟੀ ਹੀ ਨਹੀਂ। ਤੁਸੀਂ ਉਹ ਕਈ ਵਾਰੀ ਧਰੂਵ ਭਗਤ ਦੀ ਸਾਖੀ ਸੁਣੀ ਹੈ। ਇਹ ਉਤਾਨਪਾਦ ਰਾਜੇ ਦਾ ਪੁੱਤਰ ਸੀ। ਸ਼ੁਰੂ ਦੇ ਵਿੱਚ ਹੀ ਇਸ ਦੀ ਮਾਤਾ ਨੇ ਭਗਤਾਂ ਦੀਆਂ ਸਾਖੀਆਂ ਸੁਣਾ ਸੁਣਾ ਕੇ ਇਹਨੂੰ ਵਾਹਿਗੁਰੂ ਦੀ ਭਗਤੀ ਵਿੱਚ ਲਾਇਆ ਤੇ ਜਦੋਂ 5 ਸਾਲ ਦਾ ਹੋਇਆ ਖੇਡਦਾ ਆਪਣੇ ਪਿਤਾ ਉਤਾਨਪਾਦ ਰਾਜੇ ਦੀ ਗੋਦ ਵਿੱਚ ਜਾ ਬੈਠਾ। ਉਧਰੋਂ ਮਤਰੇਈ ਆ ਗਈ, ਉਹ ਤੋਂ ਬਰਦਾਸ਼ਤ ਨਾ ਹੋਇਆ, ਉਹਨੇ ਧਰੂਵ ਭਗਤ ਨੂੰ ਆਪਣੇ ਪਿਤਾ ਦੀ ਗੋਦ ਵਿੱਚ ਬੈਠੇ ਨੂੰ ਬਾਹੋਂ ਪਕੜ ਕੇ ਬਾਹਰ ਉਠਾਇਆ ਤੇ ਕਹਿਣ ਲੱਗੀ, ਤੂੰ ਨੀ ਇਸ ਥਾਂ ਤੇ ਬੈਠ ਸਕਦਾ। ਤੇ ਇੰਨੀ ਗੱਲ ਸੁਣਦਿਆਂ ਸਾਰ ਧਰੂਵ ਭਗਤ ਹੈਰਾਨ ਹੋਇਆ, ਬਈ ਮੈਂ ਰਾਜੇ ਦਾ ਪੁੱਤਰ ਹਾਂ ਤੇ ਰਾਜੇ ਦਾ ਯੁਵਰਾਜ ਹਾਂ, ਤੇ ਜੇ ਮੈਂ ਰਾਜੇ ਦੀ ਗੋਦ ਵਿੱਚ ਨਹੀਂ ਬੈਠ ਸਕਦਾ ਹੋਰ ਕੌਣ ਬੈਠੇਗਾ। ਰੋਂਦਾ ਰੋਂਦਾ ਆਪਣੀ ਮਾਂ ਕੋਲ ਆਇਆ, ਮਾਂ ਨੂੰ ਪੁੱਛਣ ਲੱਗਾ, ਮਾਂ ਤੂੰ ਨੌਕਰਾਣੀ ਹੈ ਕਿ ਪਟਰਾਣੀ ਹੈ, ਤੂੰ ਸਵਾਣੀ ਹੈ ਕਿ ਸਰੀਤਾ। ਮਾਂ ਕਹਿਣ ਲੱਗੀ, ਪੁੱਤਰ ਭਾਵੇਂ ਮੈਂ ਹੈ ਤੇ ਪਟਰਾਣੀ ਪਰ ਮੈਂ ਕੋਈ ਭਗਤੀ ਨਹੀਂ ਕੀਤੀ, ਪੁੰਨ ਦਾਨ ਨਹੀਂ ਕੀਤਾ, ਜਿਸ ਦਾ ਸਦਕਾ ਪਟਰਾਣੀ ਹੁੰਦਿਆਂ ਹੋਇਆਂ ਮੇਰੇ ਨਾਲ ਨੌਕਰਾਣੀਆਂ ਵਾਲਾ ਸਲੂਕ ਹੋ ਰਿਹਾ। ਉਹਦਾ ਕਾਰਨ ਇਹ ਵੀ ਤੇਰਾ ਪਿਤਾ ਛੋਟੀ ਰਾਣੀ ਦੇ ਵੱਸ ਹੋ ਗਿਆ, ਉਹ ਹੁਣ ਸਾਡੀ ਕੇਅਰ ਨਹੀਂ ਕਰਦਾ, ਸਾਡਾ ਖਿਆਲ ਨਹੀਂ ਕਰਦਾ। ਧਰੂਵ ਭਗਤ ਕਹਿਣ ਲੱਗਾ, ਮਾਂ ਹੁਣ ਇਹ ਦੱਸ ਰਾਜ ਦਾ ਹੱਕ ਕਿਸ ਦਾ ਹੁੰਦਾ। ਕਹਿਣ ਲੱਗੀ, ਰਾਜ ਦਾ ਹੱਕ ਪਟਰਾਣੀ ਦੇ ਪੁੱਤਰ ਦਾ ਹੁੰਦਾ, ਤੂੰ ਪਟਰਾਣੀ ਦਾ ਪੁੱਤਰ ਹੈ, ਰਾਜ ਦਾ ਹੱਕ ਤੇਰਾ ਹੈ। ਧਰੂਵ ਕਹਿਣ ਲੱਗਾ, ਮਾਂ ਜੇ ਅੱਜ ਮੈਨੂੰ ਪਿਤਾ ਦੀ ਗੋਦ ਵਿੱਚੋਂ ਮਤਰੇ ਨੇ ਉਠਾ ਦਿੱਤਾ ਤੇ ਉਹਨੇ ਰਾਜ ਗੱਦੀ ਤੇ ਕਦੋਂ ਬਹਿਣ ਦਿੱਤਾ। ਫਿਰ ਧਰੂਵ ਭਗਤ ਦੀ ਮਾਤਾ ਕਹਿਣ ਲੱਗੀ, ਪੁੱਤਰ ਫਿਰ ਭਜਨ ਕਰ, ਵਾਹਿਗੁਰੂ ਦਾ ਸਿਮਰਨ ਕਰ। ਤੇ ਜਦੋਂ ਮਾਂ ਦੇ ਮੂੰਹੋਂ ਇਹ ਗੱਲ ਸੁਣੀ ਤੇ ਧਰੂਵ ਭਗਤ ਉਸ ਰਾਤ ਸੌਂ ਨਾ ਸਕਿਆ। ਜਦੋਂ ਅੱਧੀ ਰਾਤ ਹੋਈ, ਮਾਤਾ ਵੀ ਸੌਂ ਗਈ, ਸਾਰੇ ਸੌਂ ਗਏ ਤੇ ਉਸ ਵੇਲੇ ਧਰੂਵ ਭਗਤ ਉੱਠਿਆ ਤੇ ਹੌਲੀ ਦਿਨੇ ਦਰਵਾਜ਼ਾ ਖੋਲਿਆ ਕਿ ਜੰਗਲ ਵੱਲ ਨੂੰ ਹੋ ਤੁਰਿਆ ਤੇ ਰਸਤੇ ਵਿੱਚ ਜਾਂਦੇ ਨੂੰ ਨਾਰਦ ਮੁਨੀ ਮਿਲਿਆ। ਕਹਿਣ ਲੱਗਾ, ਉਹ ਤੂੰ ਹਾਲੇ 5 ਸਾਲ ਦਾ ਬੱਚਾ ਹੈ ਤੇ ਤੂੰ ਜੰਗਲਾਂ ਵਿੱਚ ਤੁਰਿਆ ਜਾਣਾ, ਤੈਨੂੰ ਪਤਾ ਉੱਥੇ ਬੜੇ ਖੂਨਖਾਰ ਜਾਨਵਰ ਹੁੰਦੇ ਨੇ, ਸ਼ੇਰ ਨੇ, ਚਿਤਰੇ ਨੇ, ਸੱਪ ਨੇ, ਬਘਿਆੜ ਨੇ, ਉਹ ਤੈਨੂੰ ਮਾਰ ਕੇ ਖਾ ਜਾਣਗੇ। ਧਰੂ ਭਗਤ ਅੱਗੋਂ ਕਹਿਣ ਲੱਗਾ, ਜਿਸ ਵਾਹਿਗੁਰੂ ਦਾ ਮੈਂ ਨਾਮ ਜਪਾਂਗਾ ਕਿ ਉਹ ਮੇਰੀ ਰੱਖਿਆ ਨਹੀਂ ਕਰੇਗਾ? ਇਹ ਗੱਲ ਸੁਣ ਕੇ ਨਾਰਦ ਮੁਨੀ ਹੈਰਾਨ ਹੋ ਗਿਆ। ਕਹਿਣ ਲੱਗਾ, ਇਹਦਾ ਬੜਾ ਦ੍ਰਿੜ ਨਿਸ਼ਚਾ ਹੈ, ਇਹ ਭਗਤੀ ਵਿੱਚ ਬਹੁਤ ਛੇਤੀ ਕਾਮਯਾਬ ਹੋਵੇਗਾ। ਉਹ ਅੱਗੋਂ ਕਹਿਣ ਲੱਗਾ, ਅੱਛਾ ਮੈਂ ਤੈਨੂੰ ਮੰਤਰ ਦੇਣਾ ਹਾਂ। ਤੇ ਉਸਨੇ ਧਰੂ ਭਗਤ ਨੂੰ ਨਾਮ ਦ੍ਰਿੜ ਕਰਵਾਇਆ। ਨਾਰਦ ਕਹਿਤ ਸੁਨ ਧਰੂ ਬਾਲਕ, ਨਾਰਦ ਨੇ ਜੋ ਉਪਦੇਸ਼ ਦੱਸਿਆ ਤੇ ਧਰੂ ਬਾਲਕ ਨੇ, ਧਰੂ ਭਗਤ ਨੇ ਜੋ ਬਾਲ ਅਵਸਥਾ ਵਿੱਚ ਸੀ ਸੁਣਦਿਆਂ ਸਾਰ ਭਜਨ ਮਾਹੀ ਲਪਟਾਨੋ, ਉਹ ਵਾਹਿਗੁਰੂ ਦੇ ਭਜਨ ਦੇ ਵਿੱਚ ਐਸਾ ਮਗਨ ਹੋਇਆ। ਦੱਸਦੇ ਨੇ ਪਹਿਲਾਂ ਤੇ ਉਸਨੇ ਅੰਨ ਪਾਣੀ ਤਾਂ ਹੁਣ ਜੰਗਲ ਦੇ ਵਿੱਚ ਮਿਲਣਾ ਹੀ ਕੀ ਸੀ, ਤੇ ਇਸ ਨੇ ਫਲ ਫੁੱਲ ਖਾ ਕੇ 1 ਮਹੀਨਾ ਗੁਜ਼ਾਰਾ ਕੀਤਾ। ਦੂਸਰੇ ਮਹੀਨੇ 1 ਦਿਨ ਛੱਡ ਕੇ 3ਜੇ ਦਿਨ ਫਲ ਫੁੱਲ ਖਾ ਲਿਆ ਕਰੇ ਤੇ ਭਗਤੀ ਕਰਦਾ ਰਿਹਾ। ਤੇ 3ਜੇ ਮਹੀਨੇ ਜਾ ਕੇ ਇਸਨੇ 3 ਦਿਨਾਂ ਤੋਂ ਬਾਅਦ ਤੇ ਫਲ ਪੱਤਰ ਖਾਣੇ ਸ਼ੁਰੂ ਕੀਤੇ ਤੇ 4ਵੇਂ ਮਹੀਨੇ ਪੌਣਾ ਹਾਰੀ ਹੋ ਗਿਆ, ਖਾਣਾ ਪੀਣਾ ਵੀ ਛੱਡ ਦਿੱਤਾ। ਜਿਉਂ ਵਾਹਿਗੁਰੂ ਦੀ ਭਗਤੀ ਦੇ ਪ੍ਰਾਇਣ ਹੋਇਆ ਤੇ ਬਸ ਫੇਰ ਕੀ ਸੀ, ਜੋ ਉਸਦਾ ਅੱਗੇ ਫਲ ਪ੍ਰਾਪਤ ਹੋਇਆ ਸਤਿਗੁਰੂ ਦੱਸਦੇ ਹਨ।
ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾਏ ਹੈਰਾਨੋ।
ਬਈ ਵੇਖ ਲੋ, ਧਰੂ ਭਗਤ ਨੇ ਜਿਹੜਾ 5 ਸਾਲ ਦਾ ਸੀ ਤੇ 5 ਸਾਲ ਦੇ ਵਿੱਚ ਵਾਹਿਗੁਰੂ ਦੀ ਭਗਤੀ ਕਰਕੇ ਅਚਲ ਤੇ ਅਮਰ ਪਦਵੀ ਤੇ ਨਿਰਭੈ ਪਦ ਨੂੰ ਪ੍ਰਾਪਤ ਕਰ ਲਿਆ। ਜਗਤ ਜਾਹੇ ਹੈਰਾਨੋ, ਜਿਸ ਨੂੰ ਸੰਸਾਰ ਵੇਖ ਵੇਖ ਕੇ ਤੇ ਜਿਸ ਦੀ ਕਰਨੀ ਨੂੰ ਸੁਣ ਸੁਣ ਕੇ ਹੈਰਾਨ ਹੋ ਰਿਹਾ ਹੈ।
ਨਾਨਕ ਕਹਿਤ ਭਗਤ ਰਛਕ ਵਰ ਨਿਕਟ ਤਾਏ ਤੁਮ ਮਾਨੋ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਗੁਰਮੁਖੋ, ਉਹ ਵਾਹਿਗੁਰੂ ਭਗਤ ਰਛਕ ਹੈ, ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ ਤੇ ਤੁਸੀਂ ਹਮੇਸ਼ਾ ਉਸਨੂੰ ਆਪਣੇ ਨੇੜੇ ਮੰਨੋ, ਨੇੜੇ ਸਮਝੋ। ਉਹ ਵਾਹਿਗੁਰੂ ਹਮੇਸ਼ਾ ਤੁਹਾਡੇ ਅੰਗ ਸੰਗ ਵਸ ਰਿਹਾ ਹੈ।
ਬਿਲਾਵਲ ਮਹੱਲਾ ਨਾਵਾ ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸਹਿਸਾ ਨੈ ਝੁਕੈ, ਗੁਰ ਇਹੋ ਭੇਦ ਬਤਾਵੈ ਰਹਾਉ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਣ ਦੂਸਰੇ ਸ਼ਬਦ ਵਿੱਚ ਵੀ ਨਾਮ ਦੀ ਮਹਿਮਾ ਹੀ ਉਚਾਰਨ ਕਰਦੇ ਹਨ, ਹਰ ਕੇ ਨਾਮ ਬਿਨਾ ਦੁੱਖ ਪਾਵੈ। ਸਤਿਗੁਰੂ ਫਰਮਾਉਂਦੇ ਹਨ, ਇਹ ਮਨੁੱਖ ਚਾਹੇ ਹੋਰ ਕਿੰਨੇ ਵੀ ਸਾਧਨ ਕਰ ਲਵੇ, ਅਵ ਕਲੂ ਆਇਓ ਰੇ, ਇੱਕ ਨਾਮ ਬੋਵਹ ਬੋਵਹ ਅਨਰੂਤ ਨਾਹੀ ਨਾਹੀ, ਮਤ ਪਰੋਂ ਭੁੱਲਹ ਭੁੱਲੋ। ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੀਵ ਦੁੱਖ ਹੀ ਪਾਉਂਦਾ ਹੈ, ਕਿਉਂ? ਭਗਤ ਬਿਨਾਂ ਸਹਿਸਾ ਨਹਿ ਚੁੱਕੈ, ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਮਨ ਦਾ ਸੰਸਾ ਦੂਰ ਨਹੀਂ ਹੁੰਦਾ। ਸੰਸਾ ਹੈ ਪ੍ਰਮਾਣ ਪਰਮੇਗਾਤ ਰੂਪ, ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਸੰਸਾ ਨਹੀਂ ਦੂਰ ਹੁੰਦਾ। ਗੁਰ ਇਹ ਭੇਦ ਬਤਾਵੈ, ਬਈ ਸਤਿਗੁਰੂ ਇਹ ਜਿਹੜੀ ਗੁੱਝੇ ਭੇਦ ਵਾਲੀ ਗੱਲ ਸਤਿਗੁਰੂ ਦੱਸਦੇ ਨੇ, ਬਈ ਵਾਹਿਗੁਰੂ ਦੀ ਭਗਤੀ ਕਰੋ, ਭਗਤੀ ਹੈ ਨਾਮ ਜਪਣਾ, ਸਿਮਰਨ ਕਰਨਾ। ਜਦੋਂ ਤੁਸੀਂ ਵਾਹਿਗੁਰੂ ਦੀ ਭਗਤੀ ਕਰੋਗੇ, ਤੁਹਾਡੇ ਮਨ ਦਾ ਸੰਸਾ ਪਰਮ ਦੂਰ ਹੋਵੇਗਾ ਤੇ ਤੁਹਾਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ।
ਕਹਾਂ ਭੈਓ ਤੀਰਥ ਬ੍ਰਤ ਕੀਏ, ਰਾਮ ਸਰਨ ਨਹੀਂ ਆਵੈ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕੀ ਹੋ ਗਿਆ ਜੇ ਤੀਰਥਾਂ ਤੇ ਇਸ਼ਨਾਨ ਕਰ ਲਿਆ ਜਾਂ ਵਰਤ ਵੀ ਰੱਖ ਲਏ, ਜਿਹੜਾ ਮਨੁੱਖ ਰਾਮ ਸ਼ਰਨ ਨਹੀਂ ਆਵੈ, ਜਿਹੜਾ ਵਾਹਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਭਾਵ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਭਗਤੀ ਨਹੀਂ ਕਰਦਾ, ਚਾਹੇ ਉਹ ਕਿੰਨੇ ਤੀਰਥਾਂ ਤੇ ਨਹਾ ਲਵੇ ਤੇ ਕਿੰਨੇ ਵਰਤ ਰੱਖ ਲਵੇ, ਪਰ ਉਹਨੂੰ ਕੁਝ ਵੀ ਲਾਭ ਨਹੀਂ ਹੋ ਸਕਦਾ।
ਜੋਗ ਜਗ ਨਿਫਲ ਤੈ ਮਾਨੋ, ਜੋ ਪ੍ਰਭ ਜਸ ਬਿਸਰਾਵੈ।
ਲੋ ਮੁਕਤੀ ਗੱਲ ਇਹ ਹੈ, ਸਤਿਗੁਰੂ ਕਹਿੰਦੇ ਨੇ ਉਸਦੇ ਜੋਗ ਤੇ ਜਗ ਕੀਤੇ ਵੀ ਨਿਸਫਲ ਨੇ। ਆ ਜਿਹੜੇ ਲੋਕ ਹੁਣ ਅੱਜ ਕੱਲ ਵੀ ਯੋਗ ਦੀ ਬੜੀ ਚਰਚਾ ਹੈ, ਕਈ ਯੋਗਾਚਾਰੀਆ ਉਹ ਬੜੀਆਂ ਟੈਲੀਵਿਜ਼ਨ ਉੱਤੇ ਆਪਣੀਆਂ ਮਸ਼ਹੂਰੀਆਂ ਕਰਵਾਉਂਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਯੋਗ ਇੱਕ ਸਾਧਨ ਹੈ, ਯੋਗ ਇੱਕ ਮਤ ਹੈ। ਠੀਕ ਹੈ, ਯੋਗ ਸਾਧਨ ਕਰਕੇ ਮਨੁੱਖ ਨੂੰ ਰੋਗਾਂ ਤੋਂ ਨਿਜਾਤ ਮਿਲਦੀ ਹੈ ਤੇ ਯੋਗ ਸਾਧਨ ਕਰਕੇ ਪ੍ਰਾਣਾਯਾਮ ਕਰਕੇ 10ਵੇਂ ਦੁਆਰ ਦੀ ਸਿੱਧੀ ਵੀ ਹਾਸਲ ਹੋ ਜਾਂਦੀ ਹੈ, ਪਰ ਯੋਗ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਗੁਰਮਤਿ ਦਾ ਸਿਧਾਂਤ ਹੈ। ਮਨ ਨਿਰਮਲ ਨਹੀਂ ਦਸਵੇਂ ਦੁਆਰ ਪ੍ਰਮ ਪ੍ਰਮ ਆਵੇ ਮੂੜਾ ਵਾਰੋ ਵਾਰ। ਸਤਿਗੁਰੂ ਕਹਿੰਦੇ ਨੇ ਜੋਗ ਜਗ ਉਹਦੇ ਸਾਰੇ ਹੀ ਨਿਸਫਲ ਨੇ, ਇਸ ਗੱਲ ਨੂੰ ਮੰਨ ਲਓ। ਜੋ ਪ੍ਰਭ ਜਸ ਵਿਸਰਾਵੇ, ਜਿਹੜਾ ਵਾਹਿਗੁਰੂ ਦੇ ਜਸ ਨੂੰ ਭੁਲਾ ਦਿੰਦਾ ਹੈ।
ਮਾਨ ਮੋਹ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜਾ ਮਨੁੱਖ ਮਾਣ ਤੇ ਮੋਹ ਦੋਨਾਂ ਨੂੰ ਛੱਡ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ, ਉਸ ਵਾਹਿਗੁਰੂ ਦੀ ਕੀਰਤਨ ਭਗਤੀ ਕਰਦਾ ਹੈ, ਉਹਦਾ ਜੀਵਨ ਸਫਲ ਹੁੰਦਾ ਹੈ। ਮਾਨ ਮੋਹ, ਇਹ ਜਿਹੜੇ ਦੋ ਲਫ਼ਜ਼ ਹਨ, ਇਹ ਬੜੇ ਸਿਧਾਂਤਕ ਨੇ। ਸਤਿਗੁਰੂ ਕਹਿੰਦੇ ਨੇ ਮਾਣ ਤੇ ਮੋਹ ਦੋਹਾਂ ਨੂੰ ਛੱਡ ਕੇ। ਕਿਉਂ? ਮਾਇਆਧਾਰੀ ਨੂੰ ਮਾਇਆ ਦਾ ਮੋਹ ਆ ਕੇ ਘੇਰਦਾ ਹੈ, ਤੇ ਜਿਹੜਾ ਤਿਆਗੀ ਹੁੰਦਾ ਹੈ ਮਾਇਆ ਦੇ ਤਿਆਗੀ ਨੂੰ ਮਾਣ ਆ ਕੇ ਘੇਰਦਾ। ਇਸੇ ਲਈ ਸਤਿਗੁਰੂ ਦਾ ਉਪਦੇਸ਼ ਹਰ ਗ੍ਰਸਤੀ ਤੇ ਹਰ ਬਰਕਤ ਸਾਧੂ ਨੂੰ ਸਾਂਝਾ ਹੈ, ਤੇ ਸਾਧੂਆਂ ਨੂੰ ਸਤਿਗੁਰੂ ਕਹਿੰਦੇ ਨੇ ਤੁਸੀਂ ਮਾਣ ਛੱਡ ਦਿਓ, ਤੇ ਗ੍ਰਸਤੀਆਂ ਨੂੰ ਕਹਿੰਦੇ ਨੇ ਤੁਸੀਂ ਮਾਇਆ ਦਾ ਮੋਹ ਛੱਡ ਦਿਓ। ਮਾਨ ਮੋਹ ਦੋਨਾਂ ਚੀਜ਼ਾਂ ਨੂੰ ਛੱਡ ਕੇ ਜਿਹੜਾ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਹਦੀ ਜੀਵਨ ਸਫਲਤਾ ਹੁੰਦੀ ਹੈ।
ਕੋ ਨਾਨਕ ਇਹ ਬਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੇ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਜਿਹੜਾ ਇਸ ਤਰਕੀਬ ਨੂੰ ਸਮਝਣ ਵਾਲਾ ਜੋ ਪ੍ਰਾਣਾਧਾਰੀ ਜੀਵ ਹੈ ਜੀਵਨ ਮੁਕਤ ਕਹਾਵੇ, ਉਹ ਆਪਣੇ ਆਪ ਨੂੰ ਜੀਵਨ ਮੁਕਤ ਅਖਵਾਉਂਦਾ ਹੈ। ਭਾਵ ਜਿਹੜਾ ਮਾਨ ਮੋਹ ਛੱਡ ਕੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਤੇ ਉਸ ਨੂੰ ਜੀਵਨ ਮੁਕਤੀ ਪ੍ਰਾਪਤ ਹੋ ਜਾਂਦੀ, ਉਹ ਜਿਉਂਦੇ ਜੀ ਮੁਕਤ ਹੋ ਜਾਂਦਾ ਹੈ, ਤੇ ਜਿਹੜਾ ਮਾਨ ਮੋਹ ਛੱਡ ਕੇ ਹਰ ਵੇਲੇ ਵਾਹਿਗੁਰੂ ਦਾ ਜਸ ਕਰਦਾ ਹੈ।
ਬਿਲਾਵਲ ਮਹੱਲਾ ਨਾਵਾਂ ਜਾ ਮੈਂ ਭਜਨ ਰਾਮ ਕੋ ਨਾਹੀ, ਤੈ ਨਰ ਜਨਮ ਅਕਾਰਤ ਖੋਇਆ ਯਾ ਰਾਖੋ ਮਨ ਮਾਹੀ ਰਹਾਉ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਣ ਤੀਸਰੇ ਸ਼ਬਦ ਵਿਚ ਫਿਰ ਨਾਮ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਜਾ ਮੈਂ ਭਜਨ ਰਾਮ ਕੋ ਨਾਹੀ, ਗੁਰਮੁਖੋ ਇਸ ਗੱਲ ਨੂੰ ਸਮਝੋ, ਜਿਸ ਮਨੁੱਖ ਦੇ ਵਿੱਚ, ਜਿਸ ਮਨੁੱਖ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਭਜਨ ਨਹੀਂ ਨਾ ਹੈ, ਉਹ ਚਾਹੇ ਹੋਰ ਕੁਛ ਵੀ ਕਰੀ ਜਾਂਦਾ ਪਰ ਉਹਦਾ ਕੀਤਾ ਕਿਸੇ ਲਿਖੇ ਵਿੱਚ ਨਹੀਂ ਪੈਣ ਵਾਲਾ। ਤੀਰਥ ਬਰਤ ਯਾਰ ਦਾਨ ਕਰ ਮਨਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾਨ। ਜਿਹਦੇ ਵਿੱਚ ਵਾਹਿਗੁਰੂ ਦਾ ਭਜਨ ਨਹੀਂ ਹੈ, ਸਤਿਗੁਰੂ ਕਹਿੰਦੇ ਉਹਦਾ ਜੀਵਨ ਸਫਲ ਨਹੀਂ ਹੋ ਸਕਦਾ।
ਤੀਰਥ ਕਰੈ
ਇਹ ਨਰ,
ਤੈ ਨਰ ਜਨਮ ਅਕਾਰਤ ਖੋਇਆ ਯੈ ਰਾਖੋ ਮਨ ਮਾਹੀ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਗੱਲ ਨੂੰ ਆਪਣੇ ਮਨ ਵਿੱਚ ਧਾਰਨ ਕਰਕੇ ਰੱਖੋ, ਜਿਸ ਮਨੁੱਖ ਦੇ ਅੰਦਰ ਵਾਹਿਗੁਰੂ ਦਾ ਭਜਨ ਨਹੀਂ ਹੈ ਤਿਹ ਨਰ ਜਨਮ ਅਕਾਰਤ ਖੋਇਆ, ਉਸ ਪੁਰਸ਼ ਨੇ ਆਪਣਾ ਜਨਮ ਵਿਅਰਥ ਗਵਾ ਲਿਆ। ਜਿਸ ਦੇ ਕੋਲ ਭਜਨ ਨਹੀਂ ਨਾ ਹੈ, ਹੋਰ ਚਾਹੇ ਕਿੰਨੇ ਵੀ ਸਾਧਨ ਕਰ ਰਿਹਾ ਹੈ, ਪਰ ਜੇ ਭਜਨ ਨਹੀਂ ਹੈ, ਵਾਹਿਗੁਰੂ ਦਾ ਨਾਮ ਨਹੀਂ ਹੈ, ਪ੍ਰਭੂ ਦੀ ਭਗਤੀ ਨਹੀਂ ਹੈ, ਉਸ ਪੁਰਖ ਨੇ ਆਪਣਾ ਮਨੁੱਖਾ ਜਨ ਵਿਅਰਥ ਗੁਆ ਲਿਆ। ਇਸ ਗੱਲ ਨੂੰ ਚੰਗੀ ਤਰ੍ਹਾਂ ਮਨ ਵਿੱਚ ਧਾਰਨ ਕਰਕੇ ਰੱਖੋ।
ਤੀਰਥ ਕਰੈ ਵਰਤ ਫੁਨ ਰਾਖੈ ਨੈ ਮਨੁਆ ਬਸ ਜਾਕੋ
ਰਹਾਉ। ਬਸਰਾਮ ਦੇ ਕਿਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਠੀਕ ਹੈ, ਤੀਰਥ ਕਰੈ, ਕੋਈ ਆਦਮੀ ਤੀਰਥਾਂ ਤੇ ਵੀ ਯਾਤਰਾ ਕਰਦਾ, ਤੀਰਥਾਂ ਤੇ ਇਸ਼ਨਾਨ ਵੀ ਕਰਦਾ, ਤੇ ਵਰਤ ਫੁਨ ਰੱਖੈ ਤੇ ਕਾਸ਼ੀ ਆਦਿਕ ਦਾ ਪੁੰਨਿਆ ਦਾ ਵਰਤ ਵੀ ਰੱਖਦਾ ਹੈ, ਨਹਿ ਮਨੁਆ ਬਸ ਜਾਕੋ, ਪਰ ਜਿਸਦਾ ਮਨ ਆਪਣੇ ਵਸ ਵਿੱਚ ਨਹੀਂ ਹੈ, ਉਹਦਾ ਕੀਤਾ ਕਤਰਿਆ ਖਾਸ ਲਿਖੇ ਵਿੱਚ ਨਹੀਂ ਹੈ।
ਨੇਫਲ ਧਰਮ ਤਾਏ ਤੁਮ ਮਾਨੋ ਸਾਚ ਕਹਿਤ ਮੈਂ ਯਾਕੋ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਨਿਫਲ ਧਰਮ ਤਾਹੇ ਤੋਂ ਮਾਨੋ, ਉਸਦਾ ਕੀਤਾ ਧਰਮ ਕਰਮ ਸਾਰਾ ਹੀ ਨਿਸਫਲ ਹੋ ਜਾਂਦਾ। ਇਸ ਗੱਲ ਨੂੰ ਮੰਨ ਲਓ, ਇਸ ਗੱਲ ਨੂੰ ਨਿਸ਼ਚੇ ਦੇ ਨਾਲ ਪ੍ਰਵਾਨ ਕਰੋ, ਉਹਦਾ ਕੀਤਾ ਧਰਮ ਕਰਮ ਸਾਰਾ ਹੀ ਨਿਸਫਲ ਹੋ ਜਾਂਦਾ ਹੈ ਜਿਹੜਾ ਵਾਹਿਗੁਰੂ ਦਾ ਭਜਨ ਨਹੀਂ ਕਰਦਾ, ਜਿਹੜਾ ਵਾਹਿਗੁਰੂ ਦਾ ਨਾਮ ਨਹੀਂ ਜਪਦਾ। ਸਾਚ ਕਹਿਤ ਮੈਂ ਜਾਕੋ, ਮੈਂ ਇਸ ਗੱਲ ਨੂੰ ਸੱਚ ਕਹਿ ਰਿਹਾ ਹਾਂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਵਿਸ਼ਵਾਸ ਨਾਲ, ਬਹੁਤ ਦਾਅਵੇ ਨਾਲ ਕਹਿੰਦੇ ਮੈਂ ਇਹ ਗੱਲ ਸੱਚ ਕਹਿ ਰਿਹਾ ਹਾਂ, ਬਈ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਜਿੰਨਾ ਮਰਜ਼ੀ ਤੀਰਥਾਂ ਤੇ ਕੋਈ ਨਹਾ ਲਵੇ, ਜਿੰਨੇ ਮਰਜ਼ੀ ਵਰਤ ਵੀ ਰੱਖ ਲਵੇ, ਪਰ ਜੇ ਮਨ ਵਸ ਵਿੱਚ ਨਹੀਂ ਆਇਆ, ਉਹਦਾ ਕੀਤਾ ਧਰਮ ਕਰਮ ਸਾਰਾ ਨਿਸਫਲ ਹੋ ਜਾਂਦਾ ਹੈ।
ਜੈਸੇ ਪਾਹਨ ਜਲ ਮੈਂ ਰਾਖਿਓ ਭੇਦੈ ਨਾਹੀਂ ਤੈ ਪਾਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਦ੍ਰਿਸ਼ਟਾਂਤ ਦਿੰਦੇ ਹਨ। ਪਾਹਨ ਦਾ ਅਰਥ ਹੈ ਪੱਥਰ। ਜਿਵੇਂ ਕਿਸੇ ਪੱਥਰ ਨੂੰ ਤੁਸੀਂ ਪਾਣੀ ਦੇ ਵਿੱਚ ਰੱਖ ਦੇਵੋ, ਭੇਦੈ ਨਾਹੀਂ ਤੇ ਪਾਨੀ, ਜਿਹੜਾ ਪਾਣੀ ਹੈ ਉਹ ਉਸਨੂੰ ਭੇਦੈ ਦਾ ਅਰਥ ਵਹਿਣ ਨਹੀਂ ਸਕਦਾ, ਪੱਥਰ ਦੇ ਵਿੱਚ ਪਾਣੀ ਪ੍ਰਵੇਸ਼ ਨਹੀਂ ਕਰ ਸਕਦਾ। ਇਹ ਇੱਕ ਐਸਾ ਹੀ ਕੁਦਰਤ ਦਾ ਨਿਯਮ ਹੈ, ਕਿਉਂਕਿ ਪੱਥਰ ਬਹੁਤ ਸਖਤ ਹੁੰਦਾ ਹੈ, ਪੱਥਰ ਬਹੁਤ ਕਠੋਰ ਹੁੰਦਾ ਹੈ, ਉਹਨੂੰ ਚਾਹੇ ਪਾਣੀ ਵਿੱਚ ਵੀ ਰੱਖ ਦਿਓ ਪਰ ਉਹਨੂੰ ਪਾਣੀ ਵਹਿਣ ਨਹੀਂ ਸਕਦਾ, ਪਾਣੀ ਉਹਦੇ ਵਿੱਚ ਪ੍ਰਵੇਸ਼ ਨਹੀਂ ਹੋ ਸਕਦਾ।
ਤੈਸੇ ਹੀ ਤੁਮ ਤਾਹੇ ਪਛਾਣੋ ਭਗਤਹੀਨ ਜੋ ਪ੍ਰਾਣੀ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੱਲ ਤਾਂ ਇਸ ਥਾਂ ਤੇ ਲਿਆਉਂਦੇ ਨੇ ਵੀ ਇਸੇ ਤਰ੍ਹਾਂ ਹੀ ਤੁਸੀਂ ਉਸ ਨੂੰ ਸਮਝ ਲਓ, ਉਸ ਨੂੰ ਪਛਾਣ ਲਓ। ਕਿਸ ਨੂੰ? ਭਗਤਹੀਨ ਜੋ ਪ੍ਰਾਣੀ, ਜਿਹੜਾ ਪ੍ਰਾਣਾਧਾਰੀ ਜੀਵ ਭਗਤੀ ਤੋਂ ਸਖਣਾ ਹੈ, ਉਹ ਵੀ ਪੱਥਰ ਵਰਗਾ ਹੀ ਹੈ। ਪੱਥਰ ਨੂੰ ਚਾਹੇ ਜਿੰਨਾ ਮਰਜ਼ੀ ਪਾਣੀ ਵਿੱਚ ਡਬੋ ਡਬੋ ਕੇ ਰੱਖ ਦਿਓ ਪਰ ਉਹਦੇ ਵਿੱਚ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ, ਉਹਦੇ ਵਿੱਚ ਪਾਣੀ ਦੀ ਕੋਈ ਸਲਾਬ ਨਹੀਂ ਜਾਂਦੀ, ਕੋਈ ਉਹਦੇ ਉੱਤੇ ਪਾਣੀ ਦਾ ਪ੍ਰਭਾਵ ਨਹੀਂ ਪੈਂਦਾ। ਇਸੇ ਤਰ੍ਹਾਂ ਤੁਸੀਂ ਉਸ ਪੁਰਸ਼ ਨੂੰ ਪਛਾਣ ਲਓ ਜਿਹੜਾ ਭਗਤੀ ਤੋਂ ਹੀਣਾ ਹੈ, ਜਿਹਦੇ ਕੋਲੇ ਭਗਤੀ ਨਹੀਂ, ਉਹਦੇ ਮਨ ਉੱਤੇ ਕਿਸੇ ਹੋਰ ਧਰਮ ਕਰਮ ਦਾ ਅਸਰ ਤੇ ਪ੍ਰਭਾਵ ਨਹੀਂ ਪੈਂਦਾ, ਉਹਦਾ ਮਨ ਕਠੋਰ ਹੀ ਰਹਿੰਦਾ ਹੈ।
ਕਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਜੇ ਭੇਦ ਬਤਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰ ਯਹ ਯੇ ਨੀ ਯਹ, ਕਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਯਹ ਭੇਦ ਬਤਾਵੈ। ਬਈ ਸਤਿਗੁਰੂ ਇਹ ਭੇਦ ਦੱਸਦੇ ਹਨ, ਕੀ ਆਖਦੇ ਨੇ? ਕਲ ਮੈਂ ਮੁਕਤ ਨਾਮ ਤੇ ਪਾਵਤ, ਬਈ ਇਸ ਕਲਯੁਗ ਦੇ ਵਿੱਚ ਤਾਂ ਨਾਮ ਦੁਆਰਾ ਹੀ ਮੁਕਤੀ ਪ੍ਰਾਪਤ ਹੁੰਦੀ ਹੈ, ਕਿਉਂਕਿ ਸਤਿਗੁਰੂ ਦਾ ਸਿਧਾਂਤ ਹੈ ਸਤਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦਿੜੇ ਕਲ ਕੇਵਲ ਨਾਮ ਆਧਾਰ। ਬਾਕੀ ਹੋਰ ਜਿਹੜੇ ਕਰਮ ਧਰਮ ਪਹਿਲੇ ਯੁਗਾਂ ਦੇ ਸਨ ਤੇ ਉਸ ਵੇਲੇ ਉਹ ਸਫਲ ਵੀ ਹੁੰਦੇ ਹੋਣਗੇ, ਪਰ ਇਸ ਕਲਯੁਗ ਦੇ ਵਿੱਚ ਤਾਂ ਨਾਮ ਦੇ ਨਾਲ ਹੀ ਮੁਕਤੀ ਹੁੰਦੀ ਹੈ। ਕਲ ਮੈਂ ਮੁਕਤ ਨਾਮ ਤੇ ਪਾਵਤ, ਇਸ ਕਲਯੁਗ ਦੇ ਵਿੱਚ ਨਾਮ ਦੁਆਰਾ ਹੀ ਮੁਕਤੀ ਪ੍ਰਾਪਤ ਹੁੰਦੀ ਹੈ। ਬਈ ਇਹ ਭੇਦ ਸਤਿਗੁਰੂ ਮਹਾਰਾਜ ਹੀ ਸੱਚੇ ਪਾਤਸ਼ਾਹ ਦੱਸਦੇ ਹਨ।
ਕਹੁ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੈ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਉਹੀ ਨਰ ਪੁਰਸ਼ ਗਰੂਆ ਦਾ ਅਰਥ ਬਹੁਤ ਗੌਰਵਤਾ ਵਾਲਾ ਹੈ, ਬਹੁਤ ਮਹਾਨਤਾ ਵਾਲਾ ਹੈ, ਬਹੁਤ ਉੱਚੀ ਪ੍ਰਭਤਾ ਵਾਲਾ ਹੈ ਜੋ ਪ੍ਰਭ ਕੇ ਗੁਣ ਗਾਵੇ, ਜੋ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ, ਜਿਹੜਾ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦਾ, ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਜਸ ਕੀਰਤਨ ਕਰਦਾ ਹੈ। ਬਈ ਉਹੀ ਮਨੁੱਖ ਸਾਰਿਆਂ ਨਾਲੋਂ ਭਾਰੀ ਮਹਿਮਾ ਵਾਲਾ ਹੈ, ਬੜੀ ਵੱਡੀ ਗੌਰਵਤਾ ਵਾਲਾ ਹੈ, ਬੜੀ ਉੱਚੀ ਸੁੱਚੀ ਪ੍ਰਤਿਸ਼ਠਾ ਵਾਲਾ ਹੈ, ਬਈ ਜੋ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਉਸ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ੇ, ਜਿਨ੍ਹਾਂ ਨੂੰ ਆਪਾਂ ਸੁਣਿਆ ਤੇ ਇਹਨਾਂ ਨੂੰ ਆਪਾਂ ਆਪਣੇ ਹਿਰਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਯਹ ਭੇਦ ਬਤਾਵੈ, ਕਹੁ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।